ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਜੀਓ ਡਰਤ ਹੈ ਆਪਣਾ, ਕਹਿ ਸਿਉ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ। ਜੀਓ ਡਰਤ ਹੈ ਆਪਣਾ, ਕਹਿ ਸਿਉ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ।
ਜਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀਤ ਸਾਹਿਬ ਦੀਵਾਨ ਹਾਲ ਵਿਖੇ ਅਤੇ ਸਮੁੱਚੇ ਦੇਸ਼ ਵਿਦੇਸ਼ਾਂ ਵਿੱਚ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕਰਨ ਲਈ ਜਿੱਥੇ ਜਿੱਥੇ ਵੀ ਜੁੜ ਬੈਠੇ ਹੋ, ਆਪਣੀ ਸੁਰਤ ਨੂੰ ਜੋੜੋ, ਕਿਉਂਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਦੱਸਿਆ ਸੀ, ਜਦੋਂ ਸਿੱਧਾਂ ਨੇ ਸਵਾਲ ਕੀਤਾ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਅਤੇ ਸਾਹਿਬਾਂ ਨੇ ਫਰਮਾਇਆ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ। ਤੋ ਆਪਣੀ ਸੁਰਤ ਨੂੰ ਚੇਲਾ ਬਣਾ ਕੇ ਗੁਰੂ ਸ਼ਬਦ ਦੀ ਵਿਚਾਰ ਸੁਣਨ ਲਈ ਜੁੜੋ। ਇਹ ਸਤਿਗੁਰਾਂ ਦੀ ਕਿਰਪਾ ਹੈ ਕਿ ਉਹਨਾਂ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਜਿੱਥੇ ਬਾਣੀ ਦਾ ਪਾਠ ਕਰਨ ਦੀ ਪ੍ਰੇਰਨਾ ਕੀਤੀ ਹੈ, ਉੱਥੇ ਬਾਣੀ ਦਾ ਕੀਰਤਨ ਕਰਨ ਅਤੇ ਸੁਣਨ ਦੀ ਵੀ ਜਾਚ ਦੱਸੀ, ਅਤੇ ਨਾਲ ਹੀ ਕਿਹਾ ਕਿ ਬਾਣੀ ਦੀ ਵਿਚਾਰ ਵੀ ਕਰੋ। ਇਹ ਤਿੰਨੇ ਤਰੀਕੇ ਗੁਰੂ ਘਰ ਵਿੱਚ ਇੰਪਲੀਮੈਂਟ ਹਨ, ਅਸੀਂ ਇਹਨਾਂ 'ਤੇ ਯਤਨ ਕਰਦੇ ਹਾਂ ਕਿ ਅਮਲ ਕਰੀਏ। ਤੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਕਰਨ ਦੀ ਜੋ ਪ੍ਰਥਾ ਹੈ, ਨਿਯਮ ਹੈ, ਉਹਦੇ ਅਨੁਸਾਰ ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ, ਅਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਆਰੰਭ ਭਾਈ ਸਾਹਿਬ ਨੇ ਬੜਾ ਨਖੇੜ ਕੇ ਧਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ, ਇਹ ਪਾਠ ਕਰਨ ਦਾ ਬੜਾ ਸੁੰਦਰ ਤਰੀਕਾ। ਅਣਜਾਣ ਤੋਂ ਅਣਜਾਣ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਰਾਗ ਧਨਾਸਰੀ ਹੈ। ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ, ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਾਂਦਾ। ਘਰ ਪਹਿਲਾਂ ਦਾ ਮਤਲਬ ਹੈ ਇਸ ਨੂੰ ਗਾਇਨ ਕਰਨ ਵਾਸਤੇ ਗਾਇਨਚਾਰੀਆਂ ਨੇ ਕੀਰਤਨੀਆਂ ਨੇ ਪਹਿਲੇ ਘਰ ਵਿੱਚ ਗਾਉਣਾ, ਕਿਉਂਕਿ ਸਾਰੀ ਗੁਰਬਾਣੀ 17 ਘਰਾਂ ਵਿੱਚ ਹੈ, ਸਾਰੀ ਬਾਣੀ ਰਾਗਾਂ ਵਿੱਚ ਹੈ, ਤੇ ਜਦੋਂ ਅਸੀਂ ਇਸ ਨੂੰ ਠੀਕ ਗੁਰੂ ਸਾਹਿਬ ਦੀ ਦਿੱਤੀ ਹੋਈ ਅਗਵਾਈ ਦੇ ਮੁਤਾਬਕ ਗਾਇਨ ਕਰਾਂਗੇ ਉਸਦਾ ਹੋਰ ਆਨੰਦ ਬਣੇਗਾ। ਫਿਰ ਜਾਓ ਪਦੇ, ਇਸ ਪਾਵਨ ਸ਼ਬਦ ਦੇ ਚਾਰ ਪਦੇ ਹਨ। ਇਹਨਾਂ ਸ਼ਬਦਾਂ ਦੇ ਅੰਦਰ ਪਾਤਸ਼ਾਹ ਨੇ ਇੱਕ ਰਹਾਉ ਵੀ ਰੱਖੀ। ਰਹਾਉ ਕੋਈ ਕਹਿੰਦਾ ਠਹਿਰ ਜਾਓ, ਕੋਈ ਕਹਿੰਦਾ ਰੁਕ ਜਾਓ। ਗੱਲ ਤਾਂ ਇਹ ਕਿ ਰਹਾਉ ਦਾ ਮਤਲਬ ਹੈ ਇਹਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ। ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਉਹ ਰਹਾਉ ਦੀ ਪੰਗਤੀ ਵਿੱਚ ਆਏਗਾ। ਅੱਗੇ ਹੈ ਮੰਗਲਾ ਚਰਨ, ਇਸ ਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ, ਕਿਉਂਕਿ ਮੰਨੀ ਪਰਮੰਨੀ ਬਾਤ ਹੈ ਕਿ ਇਹ ਮੂਲ ਮੰਤਰ ਹੈ। ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ। ਸਾਡੇ ਆਂਢ ਗੁਆਂਢ ਵਾਲੇ ਕਈ ਲੋਕ ਮੰਨਦੇ ਨੇ ਕਿ ਨਹੀਂ ਜੀ, ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਾਲਣ ਵਾਲਾ ਕੋਈ ਹੋਰ ਹੈ ਅਤੇ ਮਾਰਨ ਵਾਲਾ ਕੋਈ ਹੋਰ ਹੈ। ਉਹਨਾਂ ਦੀ ਸੋਚ ਹੈ ਬ੍ਰਹਮਾ ਵਿਸ਼ਨੂੰ ਮਹੇਸ਼, ਪਰ ਗੁਰੂ ਨਾਨਕ ਪਾਤਸ਼ਾਹ ਨਹੀਂ ਮੰਨਦੇ। ਉਹਨਾਂ ਦਾ ਇਹ ਸਿਧਾਂਤ ਹੈ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ,
ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ।
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਉਹ ਇੱਕ ਹੀ ਪੈਦਾ ਕਰਦਾ ਹੈ, ਉਹ ਇੱਕ ਹੀ ਪਾਲਦਾ ਹੈ, ਉਹ ਇੱਕ ਹੀ ਮਾਰਨ ਦੀ ਸਮਰੱਥਾ ਵੀ ਰੱਖਦਾ ਹੈ, ਔਰ ਉਹ ਇੱਕ ਜਿਹੜਾ ਹੈ ਉਹ ਸਰਵ ਵਿਆਪਕ ਹੈ। ਕਿਉਂਕਿ ਜਗਿਆਸੂ ਪੁੱਛਦਾ ਹੈ ਉਹ ਇੱਕ ਰਹਿੰਦਾ ਕਿੱਥੇ ਹੈ ਜੀ, ਅਤੇ ਬਾਬੇ ਨੇ ਆਖਿਆ ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ,
ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ।
ਜੇ ਮੈਂ ਬੋਲ ਰਿਹਾ ਤਾਂ ਉਹਦੀ ਜੋਤ ਕਰਕੇ, ਜੇ ਤੁਸੀਂ ਸੁਣ ਰਹੇ ਹੋ ਤਾਂ ਉਹਦੀ ਜੋਤ ਕਰਕੇ। ਇਹਦੂ ਵਧੀਆ ਹੋਰ ਵਿਆਖਿਆ ਮੈਨੂੰ ਤਾਂ ਲੱਭੀ ਨਹੀਂ। ਫਿਰ ਆਖਿਆ ਉਹ ਸਰਵ ਵਿਆਪਕ ਹੈ ਅਤੇ ਸਭ ਵਿੱਚ ਵਿਰਾਜਮਾਨ, ਉਹ ਸੱਤ ਹੈ। ਗੁਰਬਾਣੀ ਵਿੱਚ ਸੱਤ ਤਿੰਨ ਰੂਪਾਂ ਵਿੱਚ ਆਉਂਦਾ ਹੈ, ਜੇ ਕਿਸੇ ਨੇ ਨੋਟ ਕਰਨਾ ਹੋਵੇ ਤਾਂ ਜ਼ਰੂਰ ਕਰਿਆ ਕਰੋ, ਪਾਠ ਕਰਨ ਵੇਲੇ ਤੁਹਾਨੂੰ ਬੜੀ ਸਹਾਇਤਾ ਮਿਲੇਗੀ। ਇੱਕ ਸੱਤ ਹੈ ਤੱਤੇ ਨੂੰ ਸਿਆਰੀ ਨਾਲ, ਇੱਕ ਸੱਤ ਹੈ ਤੱਤੇ ਨੂੰ ਔਂਕੜ ਨਾਲ, ਇੱਕ ਸੱਤ ਹੈ ਤੱਤਾ ਮੁਕਤਾ। ਉਚਾਰਨ ਤਿੰਨਾਂ ਦਾ ਸੱਤ ਹੈ, ਜਿਹੜਾ ਸੱਤ ਤੱਤਾ ਮੁਕਤਾ ਉਹ ਗਿਣਤੀ ਦਾ ਸੱਤ ਹੈ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਸੈਵਨ ਕਹਿੰਦੇ ਹੋ, ਅਤੇ ਦੂਜਾ ਸੱਤ ਤੱਤੇ ਨੂੰ ਔਂਕੜ ਵਾਲਾ ਹੈ, ਉਹਦਾ ਅਰਥ ਹੈ ਆਚਰਨ, ਕਰੈਕਟਰ, ਦਾਨ, ਉਹ ਸੱਤ ਤੱਤੇ ਨੂੰ ਔਂਕੜ ਵਾਲਾ। ਇਹ ਜਿਹੜਾ ਸੱਤ ਹੈ ਤੱਤੇ ਨੂੰ ਸਿਆਰੀ ਵਾਲਾ, ਇਹਦਾ ਅਰਥ ਹੈ ਸੱਤਿਆ, ਸਦਾ ਕਾਇਮ ਰਹਿਣ ਵਾਲਾ ਹੈ, ਉਹ ਕਦੇ ਨਾਸ਼ ਨਹੀਂ ਹੁੰਦਾ। ਫਿਰ ਉਹ ਨਾਮ ਰੂਪ ਹੈ, ਉਹਦਾ ਕੋਈ ਚਿੱਤਰ, ਕੋਈ ਚਿਹਨ, ਕੋਈ ਮੂਰਤ ਨਹੀਂ ਬਣਾਈ ਜਾ ਸਕਦੀ, ਉਹ ਨਾਮ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾ ਹੈ। ਫਿਰ ਉਹ ਕਰਤਾ ਪੁਰਖ ਹੈ, ਸਾਰੇ ਸੰਸਾਰ ਦਾ ਕਰਤਾ ਹੈ, ਪਰ ਨਿਰਾ ਕਰਤਾ ਨਹੀਂ, ਉਹ ਵਿੱਚ ਬਿਰਾਜਮਾਨ ਹੈ। ਕਰਤਾ ਪੁਰਖ ਦਾ ਮਤਲਬ ਹੈ ਸਮਾਇਆ ਹੋਇਆ, ਬੈਠਾ ਹੋਇਆ। ਆ ਮਕਾਨ ਕਿਸੇ ਨੇ ਬਣਾਇਆ, ਮਿਸਤਰੀ ਚਲਾ ਗਿਆ, ਮਕਾਨ ਇੱਥੇ ਖੜ੍ਹਾ, ਪਰ ਜੋ ਮੇਰੇ ਮਾਲਕ ਨੇ ਬਣਾਇਆ ਨਾ, ਉਹ ਇਹਦੇ ਵਿੱਚ ਬੈਠਾ ਹੋਇਆ। ਜਿੱਦਣੋਂ ਨੇ ਆਪਣੀ ਵਿੱਚੋਂ ਜੋਤ ਖਿੱਚੀ, ਛੁੱਟੀ ਹੋ ਜਾਏ। ਫਿਰ ਉਹ ਨਿਰਭਉ ਹੈ, ਸਭ ਤੋਂ ਵੱਡਾ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ ਹੈ, ਸਾਰੇ ਜੀਵ ਉਸਤੇ ਪੈਦਾ ਕੀਤੇ ਹੋਏ ਨੇ, ਇਸ ਲਈ ਉਹਦਾ ਕਿਸੇ ਨਾਲ ਵੈਰ ਨਹੀਂ। ਕਈ ਵਾਰੀ ਬੱਚਿਆਂ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਨਹੀਂ ਜੀ, ਮਾਤਾ ਪਿਤਾ ਨੇ ਮੇਰੇ ਨਾਲ ਵਿਤਕਰਾ ਕੀਤਾ। ਵਾਹਿਗੁਰੂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਕਾਲ ਮੂਰਤ, ਕਈ ਘਬਰਾ ਜਾਂਦੇ ਨੇ ਜੀ ਮੂਰਤ ਤੁਸੀਂ ਹੁਣੇ ਤਾਂ ਕਿਹਾ ਉਹਦੀ ਮੂਰਤ ਬਣਨੀ ਨਹੀਂ ਇੱਥੇ ਮੂਰਤ ਦਾ ਅਰਥ ਹੈ ਹਸਤੀ ਉਹ ਪਰਮਾਤਮਾ ਜਿਸ ਦੀ ਹਸਤੀ ਦਾ ਜ਼ਿਕਰ ਹੋ ਰਿਹਾ ਹੈ ਉਹ ਕਾਲ ਦੀ ਪਕੜ ਤੋਂ ਰਹਿਤ ਹੈ ਉਹ ਅਜੂਨੀ ਹੈ ਉਹ ਸਾਡੇ ਵਾਂਗੂ ਜੰਮਣ ਮਰਨ ਦੇ ਚੱਕਰ ਵਿੱਚ ਵੀ ਨਹੀਂ ਸਹਿ ਭੰਗ ਉਹ ਸੁੱਤੇ ਪ੍ਰਕਾਸ਼ ਹੈ ਨਾ ਉਹਦੀ ਕੋਈ ਮਾਂ ਹੈ ਅਤੇ ਨਾ ਉਹਦਾ ਕੋਈ ਪਿਓ ਹੈ ਅਸੀਂ ਸਾਰੇ ਕਿਸੇ ਤੋਂ ਪੈਦਾ ਹੋਏ ਹਾਂ ਉਹ ਸੁੱਤੇ ਪ੍ਰਕਾਸ਼ ਗੁਰਪ੍ਰਸਾਦ ਹੁਣ ਪ੍ਰਸਾਦ ਵੀ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਉਂਦਾ ਪ੍ਰਸਾਦ ਦੱਦੇ ਨੂੰ ਔਂਕੜ ਨਾਲ ਪ੍ਰਸਾਦ ਦੱਦਾ ਮੁਕਤਾ ਪ੍ਰਸਾਦ ਦੱਦੇ ਨੂੰ ਸਿਹਰੀ ਨਾਲ ਪਰ ਉਚਾਰਨ ਉਹਦਾ ਪ੍ਰਸਾਦ ਹੀ ਕਰਾਂਗੇ ਉਹ ਲਿਖਿਆ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਇੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ ਇਹਦਾ ਮਤਲਬ ਹੈ ਕਿਰਪਾ ਜਦੋਂ ਇਹਨੇ ਸਿਆਹੀ ਲੱਗ ਜਾਏ ਫਿਰ ਕਿਰਪਾ ਦੁਆਰਾ ਅਤੇ ਜਦੋਂ ਪ੍ਰਸਾਦ ਦੱਦਾ ਮੁਕਤਾ ਹੋਵੇ ਉਹਦੇ ਨਾਲ ਕੋਈ ਸੰਬੰਧ ਕੀ ਹੈ ਇਹ ਹੈ ਮੰਗਲਾਚਰਨ ਤਥਾ ਮੂਲ ਮੰਤਰ ਦੇ ਅਰਥ ਜਿਹੜੇ ਸਾਨੂੰ ਸਭ ਨੂੰ ਆਉਣੇ ਚਾਹੀਦੇ ਨੇ ਮੈਂ ਇਸ ਲਈ ਇਹਦੇ 'ਤੇ ਜ਼ਿਆਦਾ ਜ਼ੋਰ ਦਿੰਦਾ ਹੁਣ ਅੱਗੇ ਸ਼ਬਦ ਦੀ ਅਰੰਭਤਾ ਹੋ ਰਹੀ ਸ਼ਬਦ ਦੇ ਚਾਰ ਪਦੇ ਹੁਣ ਤੁਸੀਂ ਧਿਆਨ ਨਾਲ ਸੁਣਦੇ ਰਹਾਓ ਦੀ ਪੰਕਤੀ ਜੋ ਹੈ ਉਹਦੇ ਵੱਲ ਅਸੀਂ ਜ਼ਿਆਦਾ ਨੁਕਤਾ ਦੇਣਾ ਕਿਉਂ ਇਸ ਸ਼ਬਦ ਵਿੱਚ ਸਾਹਿਬ ਅੱਖਰ ਚਾਰ ਵਾਰੀ ਆਇਆ ਤਿੰਨ ਵਾਰੀ ਤੇ ਔਂਕੜ ਲੱਗਾ ਹੋਇਆ ਤੇ ਚੌਥੀ ਵਾਰੀ ਔਂਕੜ ਨਹੀਂ ਹੈਗਾ ਧਿਆਨ ਦਿਆ ਕਰੋ ਮੈਂ ਇਸ ਲਈ ਬੇਨਤੀ ਕਰਦਾ ਤੁਹਾਨੂੰ ਪਾਠ ਕਰਨ ਵਿੱਚ ਬੜੀ ਸਹਾਇਤਾ ਮਿਲੇਗੀ ਸੋਚੋ ਇਹ ਕਿਉਂ ਨਹੀਂ ਹੈਗਾ ਜਦੋਂ ਵਿਚਾਰ ਕਰਾਂਗੇ ਤੁਹਾਨੂੰ ਸਮਝ ਆ ਜਾਏਗੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਇਆ ਹੇ ਭਾਈ ਹੇ ਦੁਨੀਆਂ ਦੇ ਲੋਕੋ ਆਪਣੀ ਜਿੰਦ ਨੂੰ ਵੀ ਸਮਝਾਇਆ ਅਤੇ ਸਾਨੂੰ ਵੀ ਸਮਝਾਇਆ ਆਖਿਆ ਇਹ ਸੰਸਾਰ ਸਾਗਰ ਤਰਨਾ ਬੜਾ ਔਖਾ ਰੋਜ਼ ਤੁਸੀਂ ਪੜ੍ਹਦੇ ਹੋ ਤਿਤ ਸਰਵਰੜੈ ਭਈਲੇ ਨਿਵਾਸਾ ਇਹ ਸੰਸਾਰ ਇੱਕ ਸਰੋਵਰ ਹੈ ਇਹਦੇ ਉੱਤੇ ਸਾਡਾ ਡੇਰਾ ਲੱਗਿਆ ਪਾਣੀ ਪਾਵਕ ਤਿਨੇ ਕੀਆ ਇਸ ਸੰਸਾਰ ਸਮੁੰਦਰ ਦੇ ਅੰਦਰ ਪਾਣੀ ਤਾਂ ਹੈ ਪਰ ਕਿਹੜਾ ਪਾਵਕ ਅੱਗ ਵਰਗਾ ਤੁਸੀਂ ਆਖੋ ਸਾਨੂੰ ਤਾਂ ਅੱਗ ਨਜ਼ਰ ਨਹੀਂ ਆਉਂਦੀ ਨਹੀਂ ਨਹੀਂ ਇਹ ਜਿਹੜੇ ਵਿਸ਼ੇ ਵਿਕਾਰ ਨੇ ਇਹ ਅੱਗ ਨੇ ਇਹ ਬੰਦੇ ਨੂੰ ਸਾੜਦੇ ਨੇ ਪਰ ਇਹ ਪਰਮਾਤਮਾ ਦੀ ਖੇਡ ਹੈ ਤਿਤ ਸਰਵਰੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਇਹਨੂੰ ਆਮ ਪ੍ਰੇਮੀ ਪੰਕਜ ਪੜ੍ਹਦੇ ਨੇ ਪਰ ਅਸਲ ਵਿੱਚ ਇਹ ਹੈ ਪੰਕ ਜੋ ਮੋਹ ਇਹ ਸਮੁੰਦਰ ਵਿੱਚ ਚਿੱਕੜ ਹੈ ਮੋਹ ਦਾ ਪੰਕ ਮੈਨਾਂ ਚਿੱਕੜ ਪੰਕ ਜੋ ਮੋਹ ਉਸ ਮੋਹ ਦੇ ਚਿੱਕੜ ਕਰਕੇ ਪੱਗ ਨਹੀਂ ਚੱਲ ਸਾਡਾ ਕਦਮ ਨਹੀਂ ਤੁਰਦਾ ਮਹਾਰਾਜ ਕਹਿੰਦੇ ਹਮ ਦੇਖਾ ਦੇਖਾ ਨਹੀਂ ਦੇਖਾ ਅਸੀਂ ਇਹਨਾਂ ਅੱਖਾਂ ਨਾਲ ਦੇਖਿਆ ਤਾਂ ਡੂਬੀ ਹਲੇ ਇੱਥੇ ਬੜੇ ਡੁੱਬ ਗਏ ਸਾਡੇ ਤੋਂ ਪਹਿਲਾਂ ਕਈ ਡੁੱਬ ਗਏ ਤਾਂ ਅਸੀਂ ਵੀ ਡੁੱਬ ਰਹੇ ਹਾਂ ਪਰ ਕਿਵੇਂ ਤਰਿਆ ਜਾਏ ਲਓ ਰਹਾਓ ਦੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਦਿਆਲ ਤੇਰੇ ਨਾਮ ਤਰਾਂ ਦਿਆਲ ਤੇਰੇ ਨਾਮ ਤਰਾਂ ਬੋਲੋ
ਦਿਆਲ ਤੇਰੇ ਨਾਮ ਤਰਾਂ ਦਿਆਲ ਤੇਰੇ ਨਾਮ ਤਰਾਂ
ਮੇਰਾ ਇਹ ਵਿਸ਼ਵਾਸ ਹੈ ਕਿ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਪਰ ਬਸ਼ਰਤੇ ਕੋਈ ਸਮਝ ਕੇ ਪੜ੍ਹੇ ਆਮ ਤੌਰ 'ਤੇ ਦਿਆਲ ਅੱਖਰ ਜਿੱਥੇ ਆਏਗਾ ਲਲੇ ਨੂੰ ਔਂਕੜ ਹੋਏਗਾ ਪਰ ਇੱਥੇ ਦਿਆਲ ਦੇ ਲਲੇ ਦਾ ਔਂਕੜ ਨਹੀਂ ਹੈਗਾ ਮੁਕਤਾ ਕਿਉਂ ਨਹੀਂ ਹੈਗਾ ਸੰਬੋਧਨ ਹੈ ਉਸ ਦਇਆ ਦੇ ਘਰ ਪਰਮਾਤਮਾ ਨੂੰ ਸੰਬੋਧਨ ਕੀਤਾ ਇਹ ਦਇਆ ਦੇ ਘਰ ਹੋਰ ਕੋਈ ਆਸਰਾ ਨਹੀਂ ਮੈਨੂੰ ਤਾਰ ਸਕਦਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਗ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ। ਉਹ ਬਚਨ ਕੀ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਮੈਨੂੰ ਸਮਝ ਆ ਗਈ, ਤੇਰੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ ਮੈਨੂੰ ਹੋਰ ਕੋਈ ਚੀਜ਼ ਤਾਰ ਨਹੀਂ ਸਕਦੀ। ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ,
ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ।
ਕਈ ਵੀਰ ਕਹਿੰਦੇ ਜੀ, ਇੱਥੇ ਬਿੰਦੀ ਹੈ ਨਹੀਂ, ਤੁਸੀਂ ਕਿਉਂ ਲਾਈ? ਮੈਨੂੰ ਕੋਈ ਸ਼ੌਂਕ ਨਹੀਂ। ਪਰ ਗੱਲ ਤਰ੍ਹਾਂ ਦੀ ਨਹੀਂ, ਤਰ੍ਹਾਂ ਦੀ ਹੈ। ਹੇ ਦਇਆ ਦੇ ਘਰ ਪਰਮਾਤਮਾ, ਮੈਂ ਤਰ ਸਕਦਾ ਹਾਂ ਤੇਰੇ ਨਾਮ ਦੇ ਆਸਰੇ। ਇਸ ਲਈ ਜਿਹਦੇ ਤੋਂ ਬਿਨਾਂ ਕੋਈ ਕੰਮ ਨਾ ਚੱਲਦਾ ਹੋਵੇ, ਫਿਰ ਅਸੀਂ ਉਹਦੀਆਂ ਕਈ ਖੁਸ਼ਾਮਦਾਂ ਵੀ ਕਰਦੇ ਹਾਂ, ਆਦਰ ਵੀ ਕਰਦੇ ਹਾਂ, ਕਿਉਂ ਪਤਾ ਇਹਦੇ ਬਿਨਾਂ ਕੰਮ ਨਹੀਂ ਚੱਲਣਾ। ਆਖਿਆ ਇਸ ਲਈ, ਸਤਿਗੁਰ ਬਾਣ ਜਾਉਂ, ਸਤਿਗੁਰ ਬਾਣ ਜਾਉਂ,
ਸਤਿਗੁਰ ਬਾਣ ਜਾਉਂ, ਸਤਿਗੁਰ ਬਾਣ ਜਾਉਂ।
ਹੁਣ ਜੇ ਤੇ ਜਾਓ ਕਹਾਂਗੇ, ਭਾਈ ਤੁਸੀਂ ਜਾਓ, ਨਹੀਂ ਨਹੀਂ, ਗੁਰੂ ਨਾਨਕ ਪਾਤਸ਼ਾਹ ਆਪ ਗੱਲ ਕਰ ਰਹੇ ਨੇ ਪਰਮਾਤਮਾ ਨਾਲ, ਸਾਨੂੰ ਜਾਂਚ ਸਿਖਾ ਰਹੇ ਨੇ। ਇੱਥੇ ਜਾਓ ਨਹੀਂ ਕਹਿਣਾ, ਜਾਊਂ। ਹੇ ਵਾਹਿਗੁਰੂ ਮੈਨੂੰ ਸਮਝ ਆ ਗਈ ਹੈ ਕਿ ਇਸ ਸੰਸਾਰ ਸਮੁੰਦਰ ਤੋਂ ਜੇ ਮੈਂ ਤਰ ਸਕਦਾ ਅਤੇ ਤੁਹਾਡਾ ਨਾਮ ਜਪ ਕੇ ਤਰ ਸਕਦਾ, ਹੋਰ ਕੋਈ ਕਰਮ ਧਰਮ ਪਾਖੰਡ ਮੈਨੂੰ ਨਹੀਂ ਤਾਰ ਸਕਦਾ। ਅਸੀਂ ਰੋਜ਼ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁਖਤਰੇ ਪਾਰ, ਜੋ ਸ਼ਰਧਾ ਕਰ ਸਿਮਦੇ ਗੁਰ ਪਾਰ ਉਤਾਰ। ਤੋ ਇਸ ਲਈ ਇਹ ਰਹਾਉ ਦੀ ਪੰਗਤੀ ਪਕਾ ਲਓ, ਜਦੋਂ ਵੀ ਪੜ੍ਹੋ ਇਸ ਤਰ੍ਹਾਂ ਪੜ੍ਹੋ, ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ,
ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ।
ਸਤਿਗੁਰ ਬਾਣ ਜਾਉਂ, ਸਤਿਗੁਰ ਬਾਣ ਜਾਉਂ,
ਸਤਿਗੁਰ ਬਾਣ ਜਾਉਂ, ਸਤਿਗੁਰ ਬਾਣ ਜਾਉਂ।
ਲਓ ਹੁਣ ਆਪਾਂ ਸ਼ਬਦ ਦੀ ਵਿਚਾਰ ਕਰਦੇ, ਕਿਉਂ ਅੱਜ ਭਾਦਰੋਂ ਦੀ ਮਹੀਨੇ ਦੀ ਆਰੰਭਤਾ ਵੀ ਹੈ, ਉਹ ਵੀ ਵਿਚਾਰ ਕਰਨੀ, ਉਹਦੇ ਲਈ ਸਮਾਂ ਬਚਾਉਣਾ ਪਵੇਗਾ। ਤੋ ਪਾਤਸ਼ਾਹ ਕਹਿੰਦੇ ਨੇ, ਜਦੋਂ ਮੈਂ ਸੰਸਾਰ ਵੱਲ ਵੇਖਦਾ ਹਾਂ, ਬੜੀਆਂ ਮੁਸ਼ਕਲਾਂ ਹਨ, ਬੜੀਆਂ ਉਲਝਣਾਂ ਹਨ। ਕਿਸੇ ਬੰਦੇ ਨੂੰ ਪੁੱਛ ਕੇ ਵੇਖੋ, ਕਿਸੇ ਨਾਲ ਗੱਲ ਕਰਕੇ ਵੇਖੋ, ਆਂਦਾ ਜੀ ਮੈਂ ਤਾਂ ਬੜਾ ਦੁਖੀ ਹਾਂ। ਕਿਸੇ ਨੂੰ ਪੁੱਤਰ ਦਾ ਦੁੱਖ, ਕਿਸੇ ਨੂੰ ਧੀ ਦਾ ਦੁੱਖ, ਕਿਸੇ ਨੂੰ ਕਿਸੇ ਦੁੱਖ ਹੀ ਦੁੱਖ ਹੈ। ਬਾਬੇ ਨੇ ਕਿਹਾ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ। ਇਸ ਲਈ ਮੈਨੂੰ ਬੜਾ ਡਰ ਲੱਗਦਾ, ਮੈਂ ਕਿਵੇਂ ਤਰਾਂਗਾ? ਪਾਤਸ਼ਾਹ ਪਹਿਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਜਿਉਂ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ।
ਹੁਣ ਕਰੀ ਤੇ ਕਰੀ, ਮੇਰਾ ਚਿੱਤ ਡਰਦਾ ਹੈ, ਮੈਂ ਕਿਵੇਂ ਤਰਾਂਗਾ, ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਕਰੀ ਜਿਉਂ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਮੈਂ ਕਿਹਦੇ ਅੱਗੇ ਬੇਨਤੀ ਕਰਾਂ? ਲਓ ਫਿਰ ਅਗਲੀ ਪੰਕਤੀ ਚ ਆਪ ਹੀ ਦੱਸਦੇ ਹਨ,
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ।
ਆਖਿਆ ਮੈਨੂੰ ਕੋਈ ਨਜ਼ਰ ਨਹੀਂ ਆਇਆ, ਇਸ ਸੰਸਾਰ ਦੇ ਅੰਦਰ ਕੋਈ ਪਰਮਾਤਮਾ ਤੋਂ ਬਿਨਾਂ ਨਜ਼ਰ ਹੀ ਨਹੀਂ ਆਇਆ, ਜਿਹੜਾ ਮੇਰੇ ਇਸ ਦੁੱਖ ਨੂੰ, ਮੇਰੇ ਇਸ ਡਰ ਨੂੰ ਦੂਰ ਕਰ ਸਕੇ, ਉਹ ਇੱਕੋ ਇੱਕ ਪਰਮਾਤਮਾ। ਇਸ ਲਈ ਦੁੱਖ ਵਿਸਾਰਨ ਸੇਵਿਆ, ਇੱਥੇ ਸੇਵਿਆ ਦਾ ਮਤਲਬ ਸਿਮਰਿਆ, ਮੈਂ ਉਹਨੂੰ ਯਾਦ ਕੀਤਾ, ਮੈਂ ਉਹਦਾ ਓਟ ਲਿਆ। ਕਿਉਂ? ਸਦਾ ਸਦਾ ਦਾ ਤਾਰ, ਆਹ ਜਿਹੜੇ ਬੰਦੇ ਨੇ ਨਾ ਬੰਦੇ, ਇਹ ਸਦਾ ਨਹੀਂ ਕਿਸੇ ਨੂੰ ਦੇ ਸਕਦੇ। ਇੱਕ ਵਾਰੀ ਮੰਗਣ ਜਾਓ ਨਾ ਕਿਸੇ ਦੇ ਘਰ, ਚਲੋ ਦੇ ਦੇਗਾ, ਦੂਜੇ ਦਿਨ ਜਾਓ ਤਾਂ ਤੂੰ ਤਾਂ ਠੇਕਾ ਹੀ ਦੇ ਲਿਆ, ਮੈਂ ਰੋਜ਼ ਜਿਹੜਾ ਮੂੰਹ ਚੁੱਕ ਕੇ ਆ ਜਾਣਾ। ਇੱਕ ਵਾਹਿਗੁਰੂ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵੇ ਅਗਣਤ ਪਰੇ ਪੁੰਡਾ। ਫੈਸਲਾ ਹੋ ਗਿਆ, ਮੈਂ ਉਸ ਨੂੰ ਸਿਮਰਿਆ ਹੈ, ਮੈਂ ਉਹਦਾ ਪੱਲਾ ਫੜਿਆ, ਦੁੱਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਜਿਹੜਾ ਹਮੇਸ਼ਾ ਦਿੰਦਾ ਹੈ ਔਰ ਦਿੰਦਾ ਦੇ ਲੈਂਦੇ ਥੱਕ ਪਾਏ। ਅਸੀਂ ਲੈਣ ਵਾਲੇ ਥੱਕ ਜਾਂਦੇ ਹਾਂ, ਦੇਣ ਵਾਲਾ ਦੇਈ ਜਾਂਦਾ। ਚਲੀਏ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ।
ਅੱਛਾ ਯਾਦ ਰੱਖੋ, ਦੁਨੀਆਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਇੱਕ ਦਿਨ ਛੱਡ ਜਾਣਗੇ, ਪੁਰਾਣੇ ਹੋ ਜਾਣਗੇ, ਥੱਕ ਜਾਣਗੇ, ਪਰ ਜਿਸ ਸਾਹਿਬ ਦਾ ਪੱਲਾ ਮੈਂ ਫੜਿਆ, ਨਾ ਉਹ ਮਰੇ ਨਾ ਹੋਵੇ ਸੋ। ਜਿਹੜਾ ਵਾਹਿਗੁਰੂ ਨਾਲ ਮਿੱਤਰਤਾ ਪਾਲੇਗਾ ਨਾ, ਉਹਨੇ ਕਦੇ ਮਰਨਾ ਹੀ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ। ਇਸ ਲਈ ਮੈਂ ਉਸ ਪਰਮਾਤਮਾ ਦਾ ਪੱਲਾ ਫੜਿਆ ਜਿਹੜਾ ਸਾਹਿਬ ਮੇਰਾ ਨੀਤ ਨਵਾਂ, ਉਹ ਕਦੇ ਪੁਰਾਣਾ ਹੁੰਦਾ ਹੀ ਨਹੀਂ, ਔਰ ਸਦਾ ਸਦਾ ਦਾਤਾ, ਹਮੇਸ਼ਾ ਦੇਈ ਜਾਂਦਾ ਦੇਈ ਜਾਂਦਾ, ਕਦੇ ਥੱਕਦਾ ਹੀ ਨਹੀਂ। ਅਸੀਂ ਤਾਂ ਥੱਕ ਜਾਂਦੇ ਹਾਂ, ਅਸੀਂ ਤਾਂ ਮੁੱਕ ਜਾਂਦੇ ਹਾਂ, ਪਰ ਉਹ ਦੇਣ ਵੱਲੋਂ ਕਦੇ ਨਹੀਂ ਥੱਕਦਾ। ਇਹ ਪਹਿਲੀ ਰਹਾਉ ਦੀ, ਅੱਗੇ ਚੱਲੋ ਜੀ।
ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛੁਡਾਏ ਸੋਏ।
ਹੁਣ ਇੱਕ ਬੜਾ ਖਤਰਾ ਹੈ ਸਾਨੂੰ, ਅਸੀਂ ਕੰਮ ਪੈਣ 'ਤੇ ਰੱਬ ਨੂੰ ਯਾਦ ਕਰਦੇ ਹਾਂ, ਚਾਹੇ ਕੋਈ ਵੀ ਹੈ, ਕਾਮ ਕਬੀਰ ਕਾਮ ਪਰੇ ਹਰ ਸਿਮਰੀਐ, ਜਿਹਨੂੰ ਕੰਮ ਪੈਣ 'ਤੇ ਯਾਦ ਕਰਦੇ ਹੋ, ਐਸਾ ਸਿਮਰੋ ਨਿਤ, ਉਹਨੂੰ ਰੋਜ਼ ਯਾਦ ਕਰਿਆ। ਬਸ ਇੱਥੇ ਆ ਕੇ ਅਸੀਂ ਖੁੰਝ ਜਾਂਦੇ ਹਾਂ। ਜਦੋਂ ਤਾਂ ਸਾਨੂੰ ਹੋਵੇ ਗਾਉਂ ਗਾਉਂ ਬਣਾਵੇ ਜਾਉਂ, ਫਿਰ ਤਾਂ ਅਸੀਂ ਕਹਿੰਦੇ ਚਲੋ ਜੀ ਗੁਰਦੁਆਰੇ ਚਲੀਏ, ਪਾਠ ਕਰਾਈਏ ਜੀ, ਅੱਗੇ ਪਿੱਛੇ ਭੁੱਲ ਜਾਂਦੇ। ਮਹਾਰਾਜ ਕਹਿੰਦੇ ਨਾ, ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਅਨ ਦਿਨ ਦਾ ਮਤਲਬ ਹੈ ਹਰ ਰੋਜ਼ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰੀਏ, ਅੰਤ ਦੇ ਤੱਤੇ ਨੂੰ ਸਿਹਾਰੀਐ, ਅਖੀਰ ਵੇਲੇ ਛਡਾਉਣਾ ਉਸੇ ਨੇ ਜੀ, ਨਾ ਪੁੱਤਰਾਂ ਨੇ, ਨਾ ਧੀਆਂ ਨੇ, ਨਾ ਭਰਾਵਾਂ ਨੇ, ਕਿਸੇ ਨੇ ਨਹੀਂ ਛਡਾਉਣਾ। ਅੰਤ ਛਡਾਏ ਸੋ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਇੱਥੇ ਕਾਮਣੀ ਜਿਹੜਾ ਅਰਥ ਹੈ, ਹੈ ਤੇ ਹੈ ਇਸਤਰੀ ਵਾਚਕ, ਪਰ ਜਿਹੜੀ ਸਾਡੀ ਜਿੰਦ ਹੈ ਉਹ ਇਸਤਰੀ ਹੈ। ਸਾਰੀ ਬਾਣੀ 'ਚ ਇਵੇਂ ਹੀ ਸਮਝਾਇਆ, ਹੇ ਮੇਰੀ ਹੈ ਜਿੰਦੇ ਸੁਣ, ਇੱਕ ਵਾਰੀ ਨਾ ਸੁਣੇ ਫਿਰ ਕਹੋ ਸੁਣ ਸੁਣ ਸੁਣ। ਜਿਵੇਂ ਕਈ ਵਾਰੀ ਨਾਨਕ ਸੁਣੇ ਗਏ ਸਨ, ਮੇਰੀ ਗੱਲ ਸੁਣ ਸੁਣ ਸੁਣ, ਮੇਰੀ ਕਾਮਣੀ ਪਾਰ ਉਤਾਰਾ ਹੋਏ। ਤੇਰਾ ਜੇ ਪਾਰ ਉਤਾਰਾ ਹੋ ਸਕਦਾ ਤਾਂ ਇੱਕ ਵਾਹਿਗੁਰੂ ਦੇ ਸਿਮਰਨ ਨਾਲ ਹੋ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਚਲੀ।
ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਉ।
ਇਹਦੀ ਵਿਚਾਰ ਹੋ ਚੁੱਕੀ ਹੈ। ਦਇਆਲ, ਹੇ ਦਇਆ ਦੇ ਘਰ ਪਰਮਾਤਮਾ, ਤੇਰੇ ਨਾਮ ਦੇ ਆਸੇ ਮੈਂ ਤਰ ਸਕਦਾ, ਇਸ ਲਈ ਮੈਂ ਹਮੇਸ਼ਾ ਤੇਰੇ ਤੋਂ ਕੁਰਬਾਨ ਕੁਰਬਾਨ ਜਾਂਦਾ।
ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ।
ਕਿਤਨੀ ਸਰਲ ਵਿਆਖਿਆ ਹੈ ਤੇ ਕਿਤਨਾ ਸਮਝਾਉਣ ਦਾ ਤਰੀਕਾ ਵਧੀਆ। ਆਖਿਆ ਸਰਬੰ, ਇੱਥੇ ਬਾਬੇ ਨੂੰ ਟਿੱਪੀ ਹੈ, ਭਾਈ ਸਾਹਿਬ ਨੇ ਠੀਕ ਨੱਕ 'ਚ ਬੋਲਿਆ, ਸਰਬੰ ਸਭ ਜਗ੍ਹਾ, ਸੱਚਾ ਏਕ ਹੈ, ਉਹ ਪਰਮਾਤਮਾ ਹੀ ਹੈ ਜਿਹੜਾ ਸਦਾ ਸੱਚਾ ਹੈ, ਉਹਦੇ ਬਿਨਾਂ ਦੂਜਾ ਨਾ ਹੀ ਕੋਈ। ਭਟਕਦੇ ਰਹੋ, ਤੁਹਾਡੀ ਮਰਜ਼ੀ ਹੈ, ਅਸੀਂ ਪੜ੍ਹੀ ਵੀ ਜਾਂਦੇ ਹਾਂ, ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਉਂਦੇ ਹੋ, ਪਰ ਭਟਕ ਵੀ ਰਹੇ ਹਾਂ, ਕਦੇ ਉਸ ਡੇਰੇ, ਕਦੇ ਉਸ ਕਿਤੇ, ਕਦੇ ਉਧਰ। ਨਾ ਨਾ, ਇੱਕੋ ਨਾਲ ਜੁੜੋ, ਸਰਬੰ ਸਾਚਾ ਏਕ ਹੈ, ਦੂਜਾ ਨਾ ਹੀ ਕੋਈ, ਹੋਰ ਦੂਜਾ ਹੈ ਹੀ ਕੋਈ ਨਹੀਂ।
ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ।
ਅਖਰ ਸੁਣ ਤੇ ਸਾਰਿਆਂ ਨੇ ਲਿਆ, ਸੁਣਾ ਮੈਂ ਵੀ ਦਿੱਤਾ, ਪਰ ਉਹਦੀ ਸੇਵਾ ਕਰੇਗਾ ਉਹ ਜਿਹਦੇ ਉੱਤੇ ਉਹਦੀ ਮਿਹਰ ਹੋਵੇ। ਉਹ ਅਸੀਂ ਮੰਗਦੇ ਨਹੀਂ, ਅਸੀਂ ਤਾਂ ਮੰਗਦੇ ਹਾਂ ਮਹਾਰਾਜ ਪੁੱਤਰ ਦਿਓ, ਧੀਆਂ ਦਿਓ, ਸਾਡੇ ਮੁੰਡੇ ਦਾ ਵੀਜ਼ਾ ਲੱਗ ਜਾਏ, ਸਾਡਾ ਉਹ ਹੋ ਜਾਏ, ਆਹ ਹੋ ਜਾਏ, ਬਸ ਉਹੀ ਮੰਗੀ। ਮਹਾਰਾਜ ਕਹਿੰਦੇ ਨਾ, ਉਹਦੇ ਕੋਲੋਂ ਇਹ ਮੰਗੋ ਜੋ ਉਹਨੇ ਦੇਣਾ ਉਹ ਸਭ ਦੇ ਦਿੱਤਾ। ਮੈਨੂੰ ਤਾਂ ਗੁਰਬਾਣੀ ਵਿੱਚ ਤੋਂ ਸਮਝ ਆਈ ਹੈ ਕਿ ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਸੁਜਾਨਾ, ਜੋ ਦੀਨੋ ਸੋ ਇੱਕ ਹੈ ਬਾਰ, ਮਨ ਮੂਰਖ ਕਰੇ ਪੁਕਾਰ, ਜੋ ਮੰਗੇ ਤੋ ਮੰਗੇ ਬੀਆ, ਜਾ ਤੇ ਕੁਸ਼ਲ ਨ ਕਾਹੂ ਥੀਆ, ਮੰਗਣ ਮੰਗ ਤਾਂ ਇੱਕ ਹੈ ਮੰਗ, ਉਸਨੂੰ ਮੰਗ ਸਰਮੰਗ ਸਾਚਾ ਇੱਕ ਹੈ, ਦੂਜਾ ਨਾਹੀ ਕੋਈ, ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ।
ਤੁਦ ਬਾਦ ਪਿਆਰੇ ਕੇਵ ਰਹਾ,
ਆਖਾਂ ਹੇ ਵਾਹਿਗੁਰੂ ਮੈਨੂੰ ਨਿਸ਼ਚਾ ਹੋ ਗਈ, ਤੇਰੇ ਤੋਂ ਬਿਨਾਂ ਕੋਈ ਨਹੀਂ, ਇਹ ਸਭ ਮਤਲਬ ਵੀ ਯਾਰ ਨੇ, ਇਹ ਸਭ ਸਭ ਕੇ ਜੀਵਤ ਕੋ ਵਿਵਹਾਰ, ਇਹ ਆਪਣੇ ਆਪਣੇ ਮਤਲਬਾਂ ਲਈ ਜੁੜੇ ਹੋਏ ਨੇ। ਜਿਸ ਦਿਨ ਇਹਨਾਂ ਦੀ ਮੈਂ ਸੇਵਾ ਨਹੀਂ ਕਰ ਸਕਾਂਗਾ, ਜਿਤ ਦਿਨ ਸਵਾਉ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ, ਕੋ ਮੇਰੇ ਨੇੜੇ ਵੀ ਨਹੀਂ ਆਏਗਾ, ਪਾਣੀ ਮੰਗਾਂਗਾ ਪਾਣੀ ਵੀ ਕੋਲੋਂ ਦੀ ਲੰਘ ਜਾਣਗੇ, ਪਾਣੀ ਵੀ ਨਹੀਂ ਦੇਣਗੇ, ਇਹ ਹਾਲਤ ਹੈ। ਇਸ ਵਾਸਤੇ ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਜਾਂਦਾ। ਹਾਂਜੀ,
ਸਾਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ,
ਬਸ ਮੇਰੇ ਤੇ ਕਿਰਪਾ ਕਰ, ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਰ, ਜੇ ਮੇਰੇ ਪੈਰ ਤੁਰਨ ਤੇ ਤੇਰੇ ਵੱਲ ਤੁਰਨ, ਪਾਮ ਜੁਲਾਈ ਬੰਦ ਤੋ, ਜੇ ਮੇਰੀਆਂ ਅੱਖਾਂ ਵੇਖਣ ਤੇ ਤੈਨੂੰ ਵੇਖਣ, ਜੇ ਮੇਰੇ ਕੰਨ ਸੁਣ ਤੇ ਤੇਰੀ ਸਿਲਸਿਲਾ ਸੁਣ, ਪਾਮ ਜੁਲਾਈ ਬੰਦ ਤੋ ਨੈਣੀ ਦਰਸ ਦਿਕਾਰ, ਸ਼੍ਰਮਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ, ਆਖਿਆ ਹੇ ਵਾਹਿਗੁਰੂ ਬਸ ਮੇਰੇ ਤੇ ਇਹ ਕਿਰਪਾ ਕਰ। ਸਾਹ ਵਡਿਆਈ ਦੇ, ਇੱਥੇ ਦੇ ਹਾਏ ਨੂੰ ਸਿਹਾਰੀ ਹੈ, ਇੱਕ ਦੇ ਹੈ ਦੱਦੇ ਨੂੰ ਦੇ ਲਾਵਾਂ ਹਾਹਾ ਦੇ ਸਰੀਰ, ਸਿਹਾਰੀ ਦਾ ਕੀ ਮਤਲਬ ਹੈ, ਦੇਣਾ ਕਰ, ਮੇਰੀ ਝੋਲੀ ਵਿੱਚ ਇਹ ਦਾਨ ਪਾ ਜਿਤ ਨਾਮ ਤੇਰੇ ਲਾਗ ਰਾਂ, ਤੇਰੇ ਨਾਮ ਨਾਲ ਮੈਂ ਜੁੜਿਆ ਰਾਂ।
ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ।
ਗੁਰੂ ਕੀ ਸੰਗਤ, ਜਿੰਨੇ ਵੀ ਤੁਸੀਂ ਬੈਠੇ ਹੋ, ਬਾਣੀ ਪੜ੍ਹਨ ਵਾਲੇ, ਬਾਣੀ ਸੁਣਨ ਵਾਲੇ, ਭਾਈ ਗੁਰਮਤਿ ਦਾ ਸੰਦੇਸ਼ ਇਹ ਹੈ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੁਧ ਬਿਨ ਦੂਜਾ ਨਾਹੀ ਕੋਏ,
ਤੁਧ ਬਿਨ ਦੂਜਾ ਨਾਹੀ ਕੋਏ, ਤੁਧ ਬਿਨ ਦੂਜਾ ਨਾਹੀ ਕੋਏ,
ਤੂੰ ਕਰਤਾਰ ਕਰੈ ਤੋ ਹੋਏ, ਤੂੰ ਕਰਤਾਰ ਕਰੈ ਤੋ ਹੋਏ,
ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ,
ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ,
ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਜ਼ੋਰ ਤੇਰੀ ਮਨ ਟੇਕ,
ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ,
ਸਦਾ ਸਦਾ ਜਪ ਨਾਨਕ ਏਕ, ਸਦਾ ਸਦਾ ਜਪ ਨਾਨਕ ਏਕ,
ਤੂੰ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਚਲੋ ਜੀ,
ਰਹਾਉ ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਏ।
ਲਓ ਹੁਣ ਨਿਚੋੜ ਨਿਕਲਣ ਲੱਗਾ, ਤਿੰਨੇ ਪਦ ਤੁਸੀਂ ਸੁਣ ਲਏ, ਰਹਾਉ ਦੀਆਂ ਪੰਗਤੀਆਂ ਸੁਣ ਲਈਆਂ, ਹੁਣ ਇੱਥੇ ਆਪਣੇ ਆਪ ਨੂੰ ਦ੍ਰਿੜ ਕਰੋ, ਪੱਕਾ ਕਰੋ ਕਿ ਅੱਜ ਤੋਂ ਬਾਅਦ ਇੱਕ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ ਜਾ। ਮੰਗਣਾ ਤਾਂ ਉਹਦੇ ਕੋਲੋਂ ਮੰਗਾਂਗੇ, ਜਾਚਨਾ ਕਰਨੀ ਉਹਦੇ ਕੋਲੋਂ ਕਰਾਂਗੇ, ਐਵੇਂ ਮੰਗਦਿਆਂ ਦੇ ਮੰਗਦੇ ਕਿਉਂ ਬਣਨਾ। ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਏ, ਮੈਂ ਹੋਰ ਕਿਸੇ ਦੇ ਦਰ 'ਤੇ ਮੰਗਣ ਨਹੀਂ ਜਾਵਾਂਗਾ। ਹਾਂਜੀ,
ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ।
ਸਾਧ ਸੰਗਤ ਮੇਰਾ ਫਰਜ਼ ਹੈ, ਕਿਉਂਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਪ੍ਰੇਰਨਾ ਨਾਲ, ਬੇਨਤੀ ਨਾਲ ਬਹੁਤ ਸਾਰੇ ਪ੍ਰੇਮੀ ਪਾਠ ਕਰਨ ਲੱਗ ਪਏ ਨੇ। ਮੈਂ ਸਭ ਜਗ੍ਹਾ ਇਹੀ ਕਹਿਣਾ ਵੀ ਸਹਿਜ ਪਾਠ ਕਰੋ, ਜੇ ਕਲਿਆਣ ਚਾਹੁੰਦੇ ਹੋ, ਜੇ ਭਲਾ ਚਾਹੁੰਦੇ ਹੋ ਤਾਂ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ। ਹੁਣ ਦੇਖੋ ਨਾਨਕ ਅੱਖਰ ਗੁਰਬਾਣੀ 'ਚ ਨਾਨਕ ਕੱਕਾ ਮੁਕਤਾ ਵੀ ਆਉਂਦਾ ਹੈ, ਨਾਨਕ ਕੱਕੇ ਨੂੰ ਸਿਹਾਰੀ ਵੀ ਆਉਂਦੀ ਹੈ, ਨਾਨਕ ਕੱਕੇ ਨੂੰ ਔਂਕੜ ਵੀ ਆਉਂਦਾ, ਇੱਕ ਨਾਨਕ ਕੱਕਾ ਮੁਕਤਾ ਵੀ ਆਉਂਦਾ। ਆਖਿਰ ਸਾਨੂੰ ਸੋਚਣਾ ਤਾਂ ਪਵੇਗਾ ਵੀ ਗੁਰੂ ਸਾਹਿਬ ਨੇ ਕਿਉਂ ਫਰਕ ਪਾਇਆ। ਜਿੱਥੇ ਨਾਨਕ ਕੱਕਾ ਮੁਕਤਾ, ਉਹ ਕਵੀ ਦੀ ਮੋਹਰ ਛਾਪ ਹੈ। ਬਾਣੀ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ, 6 ਗੁਰੂ ਸਾਹਿਬਾਨ ਦੀ ਮੋਹਰ ਕਿਹਦੀ ਆਏਗੀ? ਨਾਨਕ। ਪਰ ਜਿੱਥੇ ਨਾਨਕ ਕੱਕੇ ਨੂੰ ਔਂਕੜ ਆ ਜਾਏਗਾ, ਹੁਣ ਬੋਲਿਆ ਤਾਂ ਨਹੀਂ ਜਾਣਾ, ਪਰ ਉਹ ਨਾਨਕ ਆਪਣੇ ਲਈ ਹੈ। ਤੁਸੀਂ ਦੱਸੋ ਜਪਜੀਤ ਸਾਹਿਬ 'ਚ ਕਿੰਨੀ ਵਾਰੀ ਨਾਨਕ ਕੱਕੇ ਨੂੰ ਔਂਕੜ ਵਾਲਾ ਆਉਂਦਾ? ਸਾਨੂੰ ਤਾਂ ਪਤਾ ਨਹੀਂ ਜੀ। ਅਰੇ ਨਾਨਕ ਕੱਕੇ ਨੂੰ ਔਂਕੜ ਵਾਲਾ ਸਿਰਫ 2 ਵਾਰੀ ਆਉਂਦਾ, ਉਹ ਨਾਨਕ ਜੀ ਨੇ ਆਪਣੇ ਲਈ ਵਰਤਿਆ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ, ਇੱਥੇ ਵੀ ਨਾਨਕ ਦੇ ਕੱਕੇ ਨੂੰ ਔਂਕੜ ਆਇਆ। ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਮੈਂ ਤਾਂ ਬਿੰਦੇ ਬਿੰਦੇ ਉਸ ਤੋਂ ਕੁਰਬਾਨ ਜਾਂਦਾ ਅਤੇ ਉਹਦਾ ਮੈਂ ਸੇਵਕ ਹਾਂ। ਜੇ ਤੁਸੀਂ ਸਾਰੇ ਗੁਰੂ ਨਾਨਕ ਦੇ ਸਿੱਖ ਹੋ ਤਾਂ ਫਿਰ ਤੁਹਾਨੂੰ ਵੀ ਇਹੋ ਕਰਨਾ ਚਾਹੀਦਾ। ਹਾਂਜੀ।
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ।
ਦੇਖੋ ਉੱਪਰ ਜਿੱਥੇ ਵੀ ਸਾਹਿਬ ਆਇਆ, ਸਾਹਿਬ ਮੇਰਾ ਨੀਤ ਨਵਾਂ, ਉੱਥੇ ਸਾਹਿਬ ਦੇ ਬੱਬੇ ਨੂੰ ਔਂਕੜ ਹੈ, ਇੱਥੇ ਸਾਹਿਬ ਦਾ ਬੱਬਾ ਮੁਕਤਾ ਹੈ। ਇਹ ਵੀ ਧਿਆਨ ਰੱਖੋ, ਇੱਥੇ ਸਾਹਿਬ ਨੂੰ ਸੰਬੋਧਨ ਕੀਤਾ, ਹੇ ਸਾਹਿਬ ਤੇਰੇ ਨਾਮ ਤੋਂ ਮੈਂ ਬਿੰਦੇ ਬਿੰਦੇ ਟੁਕੜੇ ਟੁਕੜੇ ਕੁਰਬਾਨ ਹੋ ਜਾਵਾਂ। ਇੱਕ ਭਾਵਨਾ ਹੁੰਦੀ ਹੈ ਜਿਹੜਾ ਸਾਨੂੰ ਬਹੁਤ ਪਿਆਰਾ ਲੱਗੇ ਨਾ, ਅਸੀਂ ਕਹਿੰਦੇ ਜੀ ਮੈਂ ਤੁਹਾਡੇ ਤੋਂ ਕੋਲ ਕਮਾਈ ਜਾਵਾਂ, ਮੈਂ ਵਾਰਨੇ ਜਾਵਾਂ। ਮਾਂ ਆਪਣੇ ਬੱਚੇ ਤੋਂ ਕਹਿੰਦੀ ਹੈ, ਭਾਵੇਂ ਅੱਜ ਧੀਆਂ ਪੁੱਤਰ ਬੜੇ ਦੁਖੀ ਕਰ ਰਹੇ ਨੇ ਸਾਧ ਸੰਗਤ। ਆਹ ਪਿਛਲੇ ਦਿਨੇ ਮੈਂ ਕਹਾ ਸੁਣੀ ਖਬਰ, ਤੁਸੀਂ ਵੀ ਸੁਣੀ ਹੋਏ, ਇੱਕ ਧੀ ਨੇ ਜੋ ਮਾਪਿਆਂ ਦੇ ਸਿਰ 'ਚ ਸੁਆਹ ਪਾਈ, ਉਹ ਮੇਰੇ ਬੱਚਿਓ, ਉਹ ਧੀਆਂ ਪੁੱਤਰ ਸਿਆਣੇ ਬਣੋ, ਗੁਰੂ ਦੇ ਡਰ ਵਿੱਚ ਆਓ, ਗੁਰੂ ਦੇ ਭੈ ਵਿੱਚ ਆਓ। ਇਹ ਮਾਪੇ ਤੁਹਾਡੇ ਲਈ ਸਭ ਕੁਝ ਚੰਗਾ ਸੋਚਦੇ ਨੇ, ਪਰ ਤੁਸੀਂ ਸਭ ਦੀ ਪੱਤ ਰੋਲ ਕੇ ਜਦੋਂ ਆਪਣੀਆਂ ਮਨਮਰਜ਼ੀਆਂ ਕਰੋਗੇ, ਇਹੀ ਹਾਲ ਹੋਵੇ। ਸਾਡਾ ਸਮਾਜ ਬਿਲਕੁਲ ਗਰਕ ਹੁੰਦਾ ਜਾ ਰਿਹਾ, ਗਲਤੀ ਸਾਡੀ ਵੀ ਹੈ। ਕਿਉਂ? ਅਸੀਂ ਜਦੋਂ ਸੰਭਾਲਣਾ ਹੁੰਦਾ ਉਦੋਂ ਤਾਂ ਮੋਬਾਈਲ ਦੇ ਕੇ ਕਹਿੰਦੇ ਜਾਓ ਦੇਖੋ ਦੇਖੋ ਦੇਖੋ। ਅਰੇ ਮੋਬਾਈਲ ਜਿਸ ਕੰਮ ਲਈ ਉੱਥੇ ਵਰਤੋ, ਬੱਚਿਆਂ ਦਾ ਬੇੜਾ ਗਰਕ ਕਰਕੇ ਰੱਖਦੇ, ਉਹ ਜੋ ਕੁਝ ਵੇਖਦੇ ਨੇ, ਜੋ ਕੁਝ ਸੁਣਦੇ ਨੇ, ਉਹੀ ਕਰਦੇ ਨੇ। ਥੋੜ੍ਹੀ ਸਾਵਧਾਨੀ ਵਰਤੋ, ਥੋੜ੍ਹੀ ਆਪਣੀ ਵੀ ਡਿਊਟੀ ਸੰਭਾਲੋ। ਅਤੇ ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਵੀ, ਬਈ ਕੋਈ ਅਕਲ ਤੋਂ ਕੰਮ ਲਓ, ਇਹ ਗੁਰੂ ਕੇ ਸਿੱਖਾਂ ਦੇ ਬੱਚਿਆਂ ਦੇ ਕੰਮ ਨਹੀਂ। ਉਹ ਨਿਹੰਗ ਸਿੰਘ ਵਿਚਾਰਾ ਕਿੰਨਾ ਦੁਖੀ ਹੈ, ਉਹਨੇ ਕਿਹਾ ਇਹ ਜਿਹੜਾ ਕਦਮ ਚੁੱਕਿਆ ਕੋਈ ਐਵੇਂ ਚੁੱਕ ਲਿਆ, ਐਵੇਂ ਕੋਈ ਧੀਆਂ ਨੂੰ ਮਾਰਦਾ, ਐਵੇਂ ਕੋਈ ਧੀਆਂ ਨਾਲ ਇਹ ਕਰਦਾ। ਇਹਨੂੰ ਸੋਚੋ, ਕਿਉਂਕਿ ਹਾਲੀ ਤਾਜ਼ੀ ਗੱਲ ਹੈ। ਇਸ ਲਈ ਮੈਂ ਤਾਜ਼ੀ ਗੱਲ ਦੇ ਉੱਤੇ ਗਰਮ ਲੋਹੇ 'ਤੇ ਸੱਟ ਮਾਰੋ ਅਤੇ ਸ਼ਾਇਦ ਕੋਈ ਅਸਰ ਹੋ ਜਾਏ ਕਿਸੇ ਧੀ 'ਤੇ, ਕਿਸੇ ਪੁੱਤਰ 'ਤੇ, ਕਿਸੇ ਮਾਂ ਪਿਓ 'ਤੇ। ਤੋ ਸਾਧ ਸੰਗਤ, ਇਹ ਸੀ ਗੁਰੂ ਕਾ ਹੁਕਮ, ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੈ। ਇੱਕ ਵਾਰੀ ਫਿਰ ਪੜ੍ਹ ਲਓ, ਸਾਹਿਬ ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ,
ਦਿਆਲ ਤੇਰੇ ਨਾਮ ਤਰਾਂ, ਦਿਆਲ ਤੇਰੇ ਨਾਮ ਤਰਾਂ।
ਸਦ ਕੁਰਬਾਨੇ ਜਾਉ, ਸਦ ਕੁਰਬਾਨੇ ਜਾਉ,
ਸਦ ਕੁਰਬਾਨੇ ਜਾਉ, ਸਦ ਕੁਰਬਾਨੇ ਜਾਉ।
ਲਓ ਸਤਸੰਗ, ਸਾਡੇ ਕੋਲ 8 ਮਿੰਟ ਬਾਕੀ ਨੇ। ਇਹਨਾਂ ਮਿੰਟਾਂ ਵਿੱਚ ਆਪਾਂ ਨੇ ਅੱਜ ਦੇ ਮਹੀਨੇ ਦੀ ਵਿਚਾਰ ਕਰਨੀ। ਭਾਦਰੋਂ ਦਾ ਮਹੀਨਾ ਚੱਲ ਰਿਹਾ, ਆਉਂਦੇ ਨੇ ਭਾਦਰੋਂ ਦੇ ਮਹੀਨੇ ਵਿੱਚ ਜਦੋਂ ਤ੍ਰਾਟਕਾ ਲੱਗਦੇ ਨਾ, ਤ੍ਰਾਟਕਾ, ਅਤੇ ਜੱਟ ਫਕੀਰ ਹੋ ਜਾਂਦੇ, ਮਤਲਬ ਬੜੀ ਘਬਰਾਹਟ ਹੁੰਦੀ ਹੈ। ਸੱਚਮੁੱਚ ਗੁਰੂ ਪਾਤਸ਼ਾਹ ਨੇ ਸਾਡੀ ਮਨੋਦਸ਼ਾ ਨੂੰ ਵੀ ਪੜ੍ਹਿਆ ਅਤੇ ਸਾਨੂੰ ਮਾਰਗ ਦਰਸ਼ਨ ਵੀ ਕੀਤਾ। ਮੈਂ ਸਾਰੀ ਰਾਤ ਸੋਚਦਾ ਰਿਹਾ ਗੁਰਬਾਣੀ ਨੂੰ ਗੁਰੂ ਕਿਉਂ ਕਿਹਾ। ਗੁਰੂ ਦਾ ਮਤਲਬ ਹੈ ਗਿਆਨ ਦੇਣਾ। ਜਿਵੇਂ ਇੱਕ ਵੈਦ ਹਕੀਮ ਡਾਕਟਰ ਬਿਮਾਰੀ ਦਾ ਇਲਾਜ ਕਰਦਾ, ਉਹ ਬਿਮਾਰੀ ਦੀ ਜੜ ਫੜਦਾ। ਉਹ ਪਹਿਲਾਂ ਪੁੱਛੇਗਾ ਵੀ ਦੱਸ ਤੂੰ ਖਾਧਾ ਕੀ ਸੀ। ਅਗਲਾ ਆਉਂਦਾ ਜੀ ਨਹੀਂ ਤਾਂ ਮੈਂ ਤਾਂ ਕੁਝ ਨਹੀਂ ਖਾਧਾ। ਆਪਾਂ ਸਾਰੇ ਹੀ ਕਹਿੰਦੇ ਹਾਂ ਨਹੀਂ ਜੀ ਮੈਂ ਤਾਂ ਕੁਝ ਨਹੀਂ ਖਾਧਾ। ਉਹ ਆਉਂਦਾ ਕੁਛ ਤਾਂ ਖਾਧਾ ਸੀ। ਸੱਚਮੁੱਚ ਸਾਡੇ ਦੁੱਖਾਂ ਦਾ ਕਾਰਨ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ, ਇੱਥੋਂ ਸ਼ੁਰੂ ਹੋਇਆ। ਪੜ੍ਹੋ ਜੀ।
ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ।
ਇਹ ਜਿਹੜਾ ਭਰਮ ਅੱਖਰ ਹੈ ਭਰਮ, ਇਹ ਆਮ ਤੁਸੀਂ ਵਰਤੋ। ਭਰਮ ਦੇ ਅਰਥ ਕੀ ਨੇ? ਜਦੋਂ ਸਾਨੂੰ ਭੁਲੇਖਾ ਲੱਗ ਜਾਏ, ਟੱਪਰਾ ਲੱਗ ਜਾਏ, ਉਹਨੂੰ ਭਰਮ ਕਹਿੰਦੇ। ਜਿਵੇਂ ਹਨੇਰੇ ਵਿੱਚ ਤੁਸੀਂ ਘਰੋਂ ਗਏ, ਚਾਨਣ 'ਚ ਗਏ, ਹਨੇਰੇ ਵਿੱਚ ਆਏ ਅਤੇ ਆਏ ਅਤੇ ਦੇਖਿਆ ਕਿ ਰੱਸੀ ਪਈ ਹੈ, ਉਹ ਰੱਸੀ ਤੁਹਾਨੂੰ ਸੱਪ ਲੱਗਣ ਲੱਗ ਪਈ। ਕਾਰਨ ਕੀ ਹੈ? ਹਨੇਰਾ। ਸਮਝਾ ਕੀ? ਹਨੇਰੇ ਕਾਰਨ ਤੁਹਾਨੂੰ ਅਤੇ ਮੈਨੂੰ ਭੁਲੇਖਾ ਲੱਗਿਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛੜ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਸੀਂ ਭਰਮ ਦਾ ਸ਼ਿਕਾਰ ਹੋ ਗਏ ਹਾਂ ਮੇਰੇ ਸਮੇਤ। ਪਾਤਸ਼ਾਹ ਕਹਿੰਦੇ ਨੇ ਇਹ ਹੈ ਕਾਰਨ। ਪਾਦਿਓਏ ਭਰਮ ਭੁਲਾਣੀਆਂ, ਪਾਦਿਓਏ ਭਰਮ ਭੁਲਾਣੀਆਂ,
ਪਾਦੋਏ ਭਰਮ ਭੁਲਾਣੀਆਂ, ਪਾਦੋਏ ਭਰਮ ਭੁਲਾਣੀਆਂ।
ਹੁਣ ਇੱਥੇ ਭਰਮ ਦੇ ਮੰਮੇ ਨੂੰ ਸਿਆਰੀ ਹੈ। ਜੇ ਤੇ ਭਰਮ ਨਾਉਣ ਹੁੰਦਾ ਤੇ ਭਰਮ ਔਂਕੜ ਹੋ ਜਾਂਦਾ। ਭਰਮ ਵਿੱਚ ਅਸੀਂ ਸਾਰੀਆਂ ਜੀਵ ਇਸਤਰੀਆਂ ਭੁੱਲ ਗਈਆਂ। ਜਿਹੜੀ ਚੀਜ਼ ਨੂੰ ਗਲਤ ਸਮਝਣਾ ਸੀ ਉਹਨੂੰ ਠੀਕ ਸਮਝ ਲਿਆ, ਜਿਹਨੂੰ ਠੀਕ ਸਮਝਣਾ ਸੀ ਉਹਨੂੰ ਅਸੀਂ ਗਲਤ ਸਮਝ ਲਿਆ। ਨਤੀਜਾ ਕੀ ਨਿਕਲਿਆ? ਦੂਜੈ ਲੱਗਾ ਹੇਤ, ਦੂਜੈ ਲੱਗਾ ਹੇਤ,
ਦੂਜੈ ਲੱਗਾ ਹੇਤ, ਦੂਜੈ ਲੱਗਾ ਹੇਤ।
ਪਰਮਾਤਮਾ ਵਾਲਾ ਪਾਸਾ ਛੱਡ ਦਿੱਤਾ ਅਤੇ ਮਾਇਆ ਵਾਲੇ ਪਾਸੇ ਲੱਗ ਗਏ, ਧੀਆਂ ਪੁੱਤਰਾਂ ਵਿੱਚ ਫਸ ਗਏ। ਸਾਰਿਆਂ ਦਾ ਇਹੀ ਹਾਲ ਹੈ। ਜੇ ਕਿਸੇ ਨੂੰ ਕਹੋ ਨਾ ਤੁਸੀਂ ਗੁਰਦੁਆਰੇ ਆਇਆ ਕਰੋ ਜੀ, ਹਾਂਜੀ ਟਾਈਮ ਹੀ ਨਹੀਂ ਲੱਗਦਾ ਜੀ। ਟਾਈਮ ਕਿੱਥੇ ਜਾਂਦਾ? ਬਸ ਜੀ ਬੱਚਿਆਂ 'ਚ ਹੀ ਲੱਗੇ ਨੇ, ਬਸ ਆ ਜੇ ਚੱਕਰ। ਇਹ ਪਹਿਲੀ ਪੰਗਤੀ ਦਾ ਅਰਥ ਹੈ ਕਿ ਪਾਦਿਓਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇ, ਦੂਜੈ ਜਜੇ ਨੂੰ ਦੋ ਨਾਵਾਂ ਨੇ। ਪਰਮਾਤਮਾ ਨੂੰ ਛੱਡ ਕੇ ਮਾਇਆ ਵੱਲ ਲੱਗ ਗਏ। ਹੁਣ ਯਾਦ ਰੱਖੋ, ਜਿਹੜੀ ਇਸਤਰੀ ਦਾ ਆਪਣੇ ਪਤੀ ਨਾਲ ਤਾਂ ਪਿਆਰ ਨਾ ਹੋਵੇ ਅਤੇ ਊਂ ਹਾਰ ਸ਼ਿੰਗਾਰ ਕਰੇ, ਮੇਕਅਪ ਕਰੇ, ਯੇ ਕਰੇ, ਵੋ ਕਰੇ, ਕਿਉਂ ਜੀ ਉਹਨੂੰ ਪਤੀ ਦੀ ਖੁਸ਼ੀ ਮਿਲ ਜਾਏਗੀ? ਕਦਾਚਿਤ ਨਹੀਂ ਮਿਲ ਸਕਦੀ। ਅਗਲੀ ਪੰਗਤੀ ਪੜ੍ਹੋ।
ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ।
ਲੱਖਾਂ ਸ਼ਿੰਗਾਰ ਕੀਤਾ, ਪਾਠ ਵੀ ਕੀਤਾ, ਪੂਜਾ ਵੀ ਕੀਤੀ, ਹੋਰ ਵੀ ਵਰਤ ਵੀ ਰੱਖ ਲਏ, ਮੰਤਰ ਸ਼ੰਤਰ ਵੀ ਪੜ੍ਹ ਲਏ। ਪਾਤਸ਼ਾਹ ਕਹਿੰਦੇ ਬਿਲਕੁਲ ਕਿਸੇ ਕੰਮ ਨਹੀਂ। ਜੇ ਅੰਦਰੋਂ ਪਤੀ ਨਾਲ ਪਿਆਰ ਨਹੀਂ ਹੈਗਾ ਤੇ ਇਹ ਸਭ ਦਿਖਾਵਾ ਹੈ, ਇਹਦਾ ਕੋਈ ਲਾਭ ਨਹੀਂ ਜੇ ਹੋਣ ਵਾਲਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇ। ਚਲੀਏ।
ਜਿਤ ਦਿਨ ਦੇਹੇ ਬਿਨ ਸਸੀ, ਤਿਤ ਵੇਲੇ ਕੈਸਨ ਪ੍ਰੇਤ।
ਪਾਤਸ਼ਾਹ ਇੱਕ ਗੱਲ ਕਲੀਅਰ ਕਰਦੇ ਨੇ, ਆਂਦੇ ਨੇ ਜਿਨ੍ਹਾਂ ਦੇ ਨਾਲ ਪ੍ਰੇਮ ਪਾ ਕੇ ਅਸੀਂ ਪਰਮਾਤਮਾ ਦਾ ਸਿਮਰਨ ਕਰਨਾ ਛੱਡ ਦਿੱਤਾ, ਉਹਨਾਂ ਦੀ ਅਸਲੀਅਤ ਇਹ ਜੇ ਪਤਾ ਤੁਹਾਨੂੰ ਸਾਰਿਆਂ ਨੂੰ ਮੇਰੇ ਸਮੇਤ ਵੀ ਕੀ ਹੁੰਦਾ ਉਦੋਂ ਜਦੋਂ ਬੰਦੇ ਦੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ, ਫਿਰ ਕੀ ਹੁੰਦਾ? ਕਦੋਂ ਲੈ ਕੇ ਜਾਣਾ ਜੀ ਤਿਆਰੀ? ਉਸ ਵੇਲੇ ਤਾਂ ਮੇਰੇ ਘਰ ਕੀ ਨਾਦ ਬਹੁਤ ਹੀ ਤਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਉਹ ਵੀ ਨੇੜੇ ਨਹੀਂ ਲੱਗਦੀ, ਨਿਆਣਿਆਂ ਨੂੰ ਰੋਕੀ ਦਾ ਨਾ 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 ਉੱਠਣ ਡਿਆ ਉੱਠ। ਆ ਜੇ ਅਸਲੀਅਤ ਬਾਬੇ ਨਾਲ ਤਾਂ ਕੰਮ ਇਹੀ ਹੈ ਵੀ ਅਸਲੀਅਤ ਦੱਸ ਦਿਓ, ਅਗਾਂਹ ਤੁਹਾਡੀ ਮਰਜ਼ੀ ਹੈ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ।
ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ।
ਆਖਿਆ ਉਹ ਜਿਹੜੇ ਜਮ ਦੇ ਦੂਤ ਹਨ, ਜਦੋਂ ਸਰੀਰ ਵਿੱਚੋਂ ਜਿੰਦ ਕੱਢਣਗੇ ਉਹਨਾਂ ਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ। ਸਭ ਧੀਆਂ ਪੁੱਤਰ ਪਰਿਵਾਰ ਕੋਲ ਬੈਠੇ ਹੋਣਗੇ। ਆਖਣਾ ਬਾਪੂ ਜੀ ਗੱਲਾਂ ਕਰਦੇ ਸੀਗੇ, ਬਾਪੂ ਜੀ ਤਾਂ ਬੋਲਦੇ ਸੀ, ਚਲੇ ਗਏ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਖਬਰ ਹੀ ਨਹੀਂ ਹੋਣ ਦਿੰਦੇ।
ਛੱਡ ਖੜੋਤੇ ਖਿਨੈ ਮਾਹੇ ਦਿਨ ਸਿਉ ਲੱਗਾ ਹੇਤ।
ਲਓ ਇਹ ਅਸਲੀਅਤ ਹੈ। ਖਿਨ ਕਹਿੰਦੇ ਅੱਖ ਪਰਕਣ ਦੇ ਸਮੇਂ ਨੂੰ, ਜਿਨ੍ਹਾਂ ਨਾਲ ਜ਼ਿੰਦਗੀ ਦੀਆਂ ਸਾਂਝਾਂ ਸਨ, ਸਾਲਾਂ ਸਾਲ ਇਕੱਠੇ ਰਹੇ, ਇੱਕ ਦੂਜੇ ਦੇ ਵਾਸਤੇ ਕਈ ਕੁਰਬਾਨੀਆਂ ਕੀਤੀਆਂ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ।
ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ।
ਆਂਦੇ ਨੇ ਜਦੋਂ ਸਰੀਰ ਵਿੱਚੋਂ ਜਿੰਦ ਨਿਕਲਦੀ ਹੈ ਨਾ, ਬੰਦਾ ਬੜਾ ਤੜਫਦਾ, ਹੱਥ ਮਰੋੜਦਾ, ਸਰੀਰ ਕੰਬਣ ਲੱਗ ਪੈਂਦਾ, ਔਰ ਉਹ ਸਿਆਹ ਮਾਇਲ ਰੰਗ ਜਦ ਤੱਕ ਬਲੱਡ ਰਿਲੇ ਉਹ ਸਰਕੂਲੇਸ਼ਨ ਚੱਲਦਾ ਨਾ, ਇਹਦੀ ਚਮਕ ਹੋਰ ਹੈ। ਅਤੇ ਜਦੋਂ ਬਲੱਡ ਰਿਲੇਸ਼ ਉਹ ਸਰਕੂਲੇਸ਼ਨ ਹਟ ਜਾਣਾ, ਫਿਰ ਚਿੱਟਾ ਦੁੱਧ ਪੂਣੀ ਵਰਗਾ ਹੋ ਜਾਣਾ। ਸਿਆਉ ਹੋਆ ਸੇਤ, ਜਿਸ ਵੇਲੇ ਉਹ ਜਿੰਦ ਨਿਕਲਣੀ ਹੈ, ਹੱਥ ਮਰੋੜੈ ਤਨ ਕਪੇ ਸਿਆਉ, ਇਹਨੂੰ ਪੜ੍ਹਨਾ ਸਿਆਉ ਹੋਆ ਸੇਤ, ਚਿੱਟੀ ਪੂਣੀ ਵਰਗਾ ਹੋ ਜਾਣਾ।
ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ।
ਆ ਜੇ ਗੱਲ ਨੋਟ ਕਰਨ ਵਾਲੀ, ਪੱਕੀ ਤਰ੍ਹਾਂ ਬੰਨ ਲੈਣ ਵਾਲੀ, ਮੇਰੇ ਵੀ ਤੇ ਤੁਹਾਡੇ। ਪਾਤਸ਼ਾਹ ਕਹਿੰਦੇ ਕਿਸੇ ਨੂੰ ਦੋਸ਼ ਨਾ ਦਿਆ ਜੇ ਇਹਨੇ ਮੇਰਾ ਕੰਮ ਵਿਗਾੜਿਆ ਇਹਨੇ, ਨਾ ਨਾ ਨਾ। ਪਰਮਾਤਮਾ ਦੇ ਕੋਲ ਤੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੇ ਮਰ ਲਿਆ ਥਾਂ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚੱਲਿਆ। ਉੱਥੇ ਤੇ ਫੈਸਲਾ ਉਹ ਹੋਣਾ, ਜੇ ਆਹ ਬੀਜੈ ਸੋ ਲੁਣੈ, ਜੇ ਆਹ ਬੀਜੈ ਸੋ ਲੁਣੈ,
ਜੇ ਆਹ ਬੀਜੈ ਸੋ ਲੁਣੈ, ਜੇ ਆਹ ਬੀਜੈ ਸੋ ਲੁਣੈ।
ਕਰਮਾ ਸੰਦੜਾ ਖੇਤ, ਕਰਮਾ ਸੰਦੜਾ ਖੇਤ,
ਕਰਮਾ ਸੰਦੜਾ ਖੇਤ, ਕਰਮਾ ਸੰਦੜਾ ਖੇਤ।
ਜਿਵੇਂ ਜ਼ਿਮੀਂਦਾਰ ਬੀਜਣ ਲੱਗਿਆ ਪਹਿਲਾਂ ਨਿਰਣਾ ਕਰਦਾ ਵੀ ਇਸ ਖੇਤ ਵਿੱਚ ਕੀ ਬੀਜਣਾ, ਕਿਉਂਕਿ ਉਹਨੂੰ ਪਤਾ ਹੈ ਜੋ ਬੀਜਾਂਗਾ ਹੋਵੇ। ਕਦੇ ਕਣਕ ਦੇ ਛੋਲੇ ਨਹੀਂ ਬਣੇ ਅਤੇ ਕਦੇ ਛੋਲਿਆਂ ਦੀ ਕਣਕ ਨਹੀਂ ਬਣੀ। ਪਾਤਸ਼ਾਹ ਨੇ ਨਿਬੇੜਾ ਕਰ ਦਿੱਤਾ ਅਤੇ ਅਖੀਰ ਵਿੱਚ ਕਹਿੰਦੇ ਭਾਈ ਜਿਹਨਾਂ ਕੋਲ ਜਿੰਨਾ ਸਮਾਂ ਹੈ ਆਓ ਅਰਦਾਸ ਕਰੀਏ, ਬੇਨਤੀ ਕਰੀਏ। ਨਾਨਕ ਹਾਂਜੀ ਪੜ
ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ।
ਨਾਨਕ ਜੀ ਫਰਮਾਉਂਦੇ ਹਨ ਪ੍ਰਭ ਸ਼ਰਨਾਗਤੀ, ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰੋ, ਐਵੇਂ ਟੈਂਪਰੇਰੀ ਗੱਲ ਨਾ ਕਰੋ। ਹੇ ਪ੍ਰਭੂ ਤੇਰੀ ਸ਼ਰਨ ਵਿੱਚ ਸਾਡੇ ਤੇ ਕਿਰਪਾ ਕਰ। ਚਰਨ ਬੋਹਿਤ ਪ੍ਰਭ ਦੇ, ਬੋਹਿਤ ਕਹਿੰਦੇ ਜਹਾਜ਼ ਨੂੰ, ਸਾਨੂੰ ਆਪਣੇ ਚਰਨਾਂ ਦਾ ਜਹਾਜ਼ ਦੇ ਦਿਓ, ਜਿਸ ਜਹਾਜ਼ 'ਤੇ ਚੜ੍ਹ ਕੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਤੋ ਸਤ ਸੰਗਤ ਆਓ ਸਮੇਂ ਵਿੱਚ ਰਹਿ ਕੇ ਅਖੀਰਲੀਆਂ ਪੰਕਤੀਆਂ ਵੀ ਪੜ੍ਹ ਲਓ, ਪਰ ਮੈਂ ਇੱਕ ਪੰਕਤੀ ਪੜ੍ਹਾਉਣੀ ਜ਼ਰੂਰ ਹੈ, ਉਹ ਪੜ੍ਹਨ ਵਾਸਤੇ ਤਿਆਰ ਹੋ ਜਾਓ। ਉਹ ਕਿਹੜੀ ਪੰਕਤੀ ਹੈ? ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ,
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ।
ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ,
ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ।
ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ,
ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ।
ਨਾਨਕ ਕੀ ਇੱਥੇ ਹੁਣ ਨਾਨਕ ਦਾ ਕੱਕਾ ਮੁਕਦਾ ਹੈ, ਨਾਲ ਕੀ ਆ ਗਿਆ? ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ,
ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ।
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ,
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ।
ਨੌ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਦੋ ਦਿਨਾਂ ਦੀ ਸੇਵਾ ਮਿਲੀ ਸੀ। ਸਮਾਪਤੀ ਦਾ ਨਿਯਮ ਹੈ ਵੀ ਆ ਪੰਗਤੀ, ਹਾਂ ਮਹਾਰਾਜ ਗਰੰਟੀ ਦੇ ਰਹੇ ਨੇ, ਉਹ ਭਾਈ ਸਾਹਿਬ ਨੇ ਯਾਦ ਕਰਾ ਤਾ, ਗਰੰਟੀ ਦੇ ਰਹੇ ਨੇ, ਸੇ ਭਾਦਿਓਏ ਨਰਕ ਨਾ ਪਾਈ, ਉਹ ਨਰਕਾਂ ਵਿੱਚ ਨਹੀਂ ਪਾਏ ਜਾਣਗੇ। ਕੌਣ? ਜਿਹੜੇ ਗੁਰੂ ਦੀ ਗੱਲ ਮੰਨਣਗੇ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਣਗੇ। ਪੜ੍ਹੋ ਜੀ।
ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ।
ਹੇਤ ਦਾ ਮਤਲਬ ਹੈ ਰਿਸ਼ਤਾ, ਸੰਬੰਧ। ਗੁਰੂ ਜਿਹੜਾ ਨਾ, ਉਹ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜਾ ਸਾਡਾ ਲੋਕ ਵੀ ਸਵਾਰਦਾ, ਪਰ ਲੋਕ ਵੀ ਸਵਾਰਦਾ। ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਦਾ ਦਰ ਛੱਡ ਕੇ ਐਵੇਂ ਭਟਕ ਰਹੇ ਹਾਂ, ਭਟਕ ਰਹੇ ਹਾਂ। ਯਾਦ ਰੱਖੋ, ਜਿਸ ਦਰ ਪੇ ਝੁਕੇ ਨਾ ਸਰ, ਉਸੇ ਕਵੀ ਦਰ ਨਹੀਂ ਕਹਿੰਦੇ। ਜੋ ਹਰ ਦਰ ਪੇ ਝੁਕ ਜਾਏ, ਉਸੇ ਕਵੀ ਸਰ ਨਹੀਂ ਕਹਿੰਦੇ। ਵਾਹਿਗੁਰੂ ਦੇ ਨਾਲ ਜੁੜੋ। ਵਾਹਿਗੁਰੂ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ।
ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।